गुरु रूप प्यारी सात संगत जी, वाहिगुरू जी का खालसा, वाहिगुरू जी की फतेह। प्रोफेसर पूरन सिंह जी की कमोलक लिखत है शकुंतला, उस दे कुछ अंश आप जी नूं पढ़ के सुना रहे हाँ जी। इस नूं सिरलेख देंगे प्यार तो बिना कुदरत ते भाईचारा। बसंत ऋतु एक प्रीत पत्र है जिहड़ा मेरे प्रीतम जी सानू घल्या है। निरी कुदरत भी ਸਾਡੇ ਕਿਸੇ ਕੰਮ ਨਹੀਂ। ਜੰਗਲ ਖਾਉਣ ਨੂੰ ਆਉਂਦੇ ਹਨ, ਦਰਿਆਵਾਂ ਦੇ ਨਿਕਲਣ ਥਾਵਾਂ ਦੇ ਇਕਾਂਤ, ਪਹਾੜਾਂ ਦੀਆਂ ਕੰਧਰਾਂ, ਗੁਫਾਵਾਂ ਦੇ ਹਨੇਰੇ ਪਿਆਰ, ਸ਼ੂਨੀਏ ਚਿੱਤ ਨੂੰ ਖਾਉਣ ਆਉਂਦੇ ਹਨ। ਹਾਂਜੀ, ਦਰਿਆਵਾਂ ਦੇ ਨਿਕਲਣ ਥਾਵਾਂ ਦੇ ਇਕਾਂਤ, ਪਹਾੜਾਂ ਦੀਆਂ ਕੰਧਰਾਂ, ਗੁਫਾਵਾਂ ਦੇ ਹਨੇਰੇ ਸ਼ੂਨੀਏ ਚਿੱਤ ਨੂੰ ਖਾਵਣ ਆਉਂਦੇ ਹਨ। ਭਾਵ ਪਿਆਰ ਤੋਂ ਖਾਲੀ ਦਿਲ ਨੂੰ ਖਾਵਣ ਆਉਂਦੇ ਹਨ। ਅਸਲ ਵਿੱਚ ਜੇ ਕੁਦਰਤ ਪਿਆਰ ਦਾ ਵਾਅਦਾ ਕਰ ਸਕਦੀ ਹੈ, ਤਦ ਬਨ ਦੇ ਪੰਖੇਰੂ ਅਤੇ ਜਾਨਵਰ ਅਤੇ ਜੰਗਲੀ ਕੌਮਾਂ ਹੁਣ ਤੱਕ ਪਿਆਰ ਦੇ ਸੋਮੇ ਹੁੰਦੇ। ਧਿਆਨ ਦੇਣਾ ਜੀ, ਅਸਲ ਵਿੱਚ ਜੇ ਕੁਦਰਤ ਪਿਆਰ ਦਾ ਵਾਅਦਾ ਕਰ ਸਕਦੀ, ਤਦ ਬਨ ਦੇ ਪੰਖੇਰੂ ਅਤੇ ਜਾਨਵਰ ਅਤੇ ਜੰਗਲੀ ਕੌਮਾਂ ਹੁਣ ਤੱਕ ਪਿਆਰ ਦੇ ਸੋਮੇ ਹੁੰਦੇ, ਕਿਉਂਕਿ ਉਹ ਸਾਰੇ ਕੁਦਰਤ ਵਿੱਚ ਰਹਿੰਦੇ ਹਨ। ਇਹ ਤਾਂ ਰਹੀ ਕੁਦਰਤ ਦੀ ਗੱਲ, ਹੁਣ ਸੁਸਾਇਟੀਆਂ। ਅਤੇ ਜੋ ਮਨੁੱਖਾਂ ਦੀ ਸੁਸਾਇਟੀ ਪਿਆਰ ਨੂੰ ਪਾਲ ਸਕਦੀ, ਤਦ ਮਨੁੱਖਾਂ ਦੀਆਂ ਅੱਜ ਕੱਲ੍ਹ ਦੀਆਂ ਸੁਸਾਇਟੀਆਂ ਵਿੱਚ ਪਰਸਪਰ ਗੂੜ੍ਹਾ ਪਿਆਰ ਦਿਸਦਾ। ਗੱਲ ਅਸਲ ਵਿੱਚ ਇਹ ਹੈ ਕਿ ਪਿਆਰ ਦਾ ਹਿਰਦੇ ਵਿੱਚ ਪਾਉਣ ਵਾਲਾ, ਉਸਨੂੰ ਪਾਲਣ ਵਾਲਾ, ਉਸਦੀ ਰੱਖਿਆ ਕਰਨ ਵਾਲਾ ਤਾਂ ਪੈਗੰਬਰਾਂ ਦਾ ਪੈਗੰਬਰ, ਰਾਜਿਆਂ ਦਾ ਰਾਜਾ, ਦੋਹਾਂ ਜਹਾਨਾਂ ਦਾ ਵਾਲੀ ਸਤਿਗੁਰੂ ਨਾਨਕ ਗੋਬਿੰਦ ਸਿੰਘ ਹੈ। ਫਿਰ ਦੁਹਰਾ ਦੇਈਏ, ਗੱਲ ਅਸਲ ਵਿੱਚ ਇਹ ਹੈ ਕਿ ਪਿਆਰ ਦਾ ਹਿਰਦੇ ਵਿੱਚ ਪਾਉਣ ਵਾਲਾ, ਉਸਨੂੰ ਪਾਲਣ ਵਾਲਾ, ਉਸਦੀ ਰੱਖਿਆ ਕਰਨ ਵਾਲਾ ਤਾਂ ਪੈਗੰਬਰਾਂ ਦਾ ਪੈਗੰਬਰ, ਰਾਜਿਆਂ ਦਾ ਰਾਜਾ, ਦੋਹਾਂ ਜਹਾਨਾਂ ਦਾ ਵਾਲੀ ਸਤਿਗੁਰੂ ਨਾਨਕ ਗੋਬਿੰਦ ਸਿੰਘ ਹੈ। ਪਿਆਰ ਵਾਹਿਗੁਰੂ ਦੀ ਦਾਤ ਹੈ, ਅਰਸ਼ੀ ਵਸਤੂ ਹੈ। ਇਹਨਾਂ ਬੂਟਿਆਂ ਬੇਲਿਆਂ ਵਿੱਚ ਰੇਤ ਛਾਣਨ ਨਾਲ ਮਿਲਦੀ ਹੈ ਅਤੇ ਨਾ ਮਨੁੱਖ ਜਾਨਵਰਾਂ ਨਾਲ ਮਿਲਣ ਗਿਲਣ ਨਾਲ ਮਿਲਦੀ ਹੈ। ਇਹ ਵਾਹਿਗੁਰੂ ਦੀ ਦਾਤ, ਹਾਂਜੀ ਪਿਆਰ, ਇਹ ਵਾਹਿਗੁਰੂ ਦੀ ਦਾਤ ਕਰਮਾਂ ਕਰਕੇ ਧੁਰੋਂ ਪ੍ਰਾਪਤ ਹੁੰਦੀ ਹੈ। ਭਗਵਾਨ ਹੈ ਉਹ ਜਿਹੜਾ ਪਿਆਰ ਅਤੇ ਖਿੱਚ ਦੇ ਦਾਇਰੇ ਵਿੱਚ ਲਿਆ ਜਾਂਦਾ ਹੈ। ਪਿਆਰ ਕੋਰੇ ਅਤੇ ਸੁੱਚੇ ਅਤੇ ਸੱਚੇ ਅਤੇ ਭੋਲੇ ਪਾਲੇ ਦਿੱਬੇ ਸੁਭਾਅ ਵਾਲੇ, ਅਰਸ਼ੀ ਅਕਲ ਵਾਲੇ, ਸਿਦਕੀ ਰੱਬ ਦੇ ਪਿਆਰਿਆਂ ਦੇ ਹਿਰਦੇ ਵਿੱਚ ਪਾਇਆ ਜਾਂਦਾ ਹੈ। ਪਿਆਰ ਕੋਰੇ ਅਤੇ ਸੁੱਚੇ ਅਤੇ ਸੱਚੇ ਅਤੇ ਭੋਲੇ ਪਾਲੇ ਦਿੱਬੇ ਸੁਭਾਅ ਵਾਲੇ, ਅਰਸ਼ੀ ਅਕਲ ਵਾਲੇ, ਸਿਦਕੀ ਰੱਬ ਦੇ ਪਿਆਰਿਆਂ ਦੇ ਹਿਰਦੇ ਵਿੱਚ ਪਾਇਆ ਜਾਂਦਾ ਹੈ। ਉਹ ਪਿਆਰ ਵਿੱਚ ਨਾਨਾ ਤਰ੍ਹਾਂ ਦੇ ਵਟਾਓ ਖਾ ਕੇ ਪੂਰਨਤਾ ਨੂੰ ਪ੍ਰਾਪਤ ਕਰਨੇ ਦੀ ਕਸ਼ਮਕਸ਼ ਵਿੱਚ ਰਹਿੰਦਾ ਹੈ। ਪਿਆਰਿਆਂ ਨਾਲ ਜੱਫੀ ਪਾਏ ਵੀ ਉਹ ਡੂੰਘਾ ਪਿਆਰ ਵਾਹਿਗੁਰੂ ਦੇ ਸਿਮਰਨ ਵਿੱਚ ਸਦਾ ਸੁਰਜੀਤ ਹੁੰਦਾ ਹੈ। ਹਾਂਜੀ, ਪਿਆਰਿਆਂ ਨਾਲ ਜੱਫੀ ਪਾਏ ਵੀ ਉਹ ਡੂੰਘਾ ਪਿਆਰ ਵਾਹਿਗੁਰੂ ਦੇ ਸਿਮਰਨ ਵਿੱਚ ਸਦਾ ਸੁਰਜੀਤ ਹੁੰਦਾ ਹੈ। ਉਸ ਪਿਆਰ ਵਿੱਚ ਭੁੱਲ ਨਹੀਂ, ਮੌਤ ਨਹੀਂ, ਰੜਾਓ ਨਹੀਂ, ਰਸ, ਆਨੰਦ, ਪ੍ਰੇਮ, ਅਥਰੂ, ਰੱਬ ਦੀ ਸੁਗੰਧੀ ਦੀਆਂ ਲਪਟਾਂ, ਮੌਜਾਂ, ਅਨੰਤ ਨਿਰਬਲਤਾ ਵਿੱਚ ਅਨੰਤ ਬਲ ਅਤੇ ਅਨੰਤ ਭੋਲੇਪਣ ਵਿੱਚ ਅਨੰਤ ਗਿਆਨ, ਨਾ ਜਾਣਨ ਵਿੱਚ ਜਾਣ ਅਤੇ ਸਹਿਜ ਸੁਭਾਅ, ਇੱਕ ਅਦਭੁਤ ਕਰਾਮਾਤ ਰੂਪ ਜੀਵਨ, ਸੰਤ ਜੀਵਨ ਦੇ ਅਨੇਕਾਂ ਰੰਗਾਂ ਅਤੇ ਤਰੰਗਾਂ ਦੀ ਨਿਤ ਨਵੀਂ ਬਹਾਰ ਦੀਆਂ ਖੇਡਾਂ ਅਤੇ ਮੌਜਾਂ ਹੁੰਦੀਆਂ ਹਨ। ਇਸ ਪੂਰਨਤਾ ਤੱਕ ਅਪਣਨ ਦੀਆਂ ਅਨੇਕ ਛਿਨ ਛਿਨ ਵਟਦੀਆਂ ਜਾਂਦੀਆਂ ਰੂਹ ਦੀਆਂ ਛਿਨ ਛਿਨ ਦੀਆਂ ਲੋੜਾਂ ਵਿੱਚੋਂ ਇੱਕ ਲੋੜ ਇਹ ਹੈ ਕਿ ਕੁਦਰਤ ਅਤੇ ਮਨੁੱਖ ਦੋਹਾਂ ਦਾ ਇੱਕ ਖਾਸ ਕੀਮਿਆਈ ਹਿੱਸੇ ਨਾਲ ਮਿਲਿਆ ਜੁਲਿਆ ਸਤਸੰਗ ਹੋਵੇ। ਹਾਂਜੀ, ਫਿਰ ਦੁਹਰਾ ਦੇਈਏ, ਇਸ ਪੂਰਨਤਾ ਤੱਕ ਅਪਣਨ ਦੀਆਂ ਅਨੇਕ ਛਿਨ ਛਿਨ ਵਟਦੀਆਂ ਜਾਂਦੀਆਂ ਰੂਹ ਦੀਆਂ ਛਿਨ ਛਿਨ ਦੀਆਂ ਲੋੜਾਂ ਵਿੱਚੋਂ ਇੱਕ ਲੋੜ ਇਹ ਹੈ ਕਿ ਕੁਦਰਤ ਅਤੇ ਮਨੁੱਖ ਦੋਹਾਂ ਦਾ ਇੱਕ ਖਾਸ ਕੀਮਿਆਈ ਹਿੱਸੇ ਨਾਲ ਮਿਲਿਆ ਜੁਲਿਆ ਸਤਸੰਗ ਹੋਵੇ, ਆਰਤੀ ਦਾ ਜੀਵਨ ਹੋਵੇ, ਕੁਦਰਤ ਅਤੇ ਕੁਦਰਤ ਦੇ ਬਣਾਏ ਮਨੁੱਖ ਦੇ ਅੰਦਰਲੇ ਰੂਹ ਨਾਲ ਇੱਕ ਅੰਦਰ ਦਾ ਆਤਮਕ ਸੰਬੰਧ ਹੋਵੇ, ਇੱਕ ਸੁਰਤਾ ਹੋਵੇ। ਜਦ ਮਨੁੱਖ ਦਾ ਸੰਗ ਉਸ ਅੰਦਰਲੇ ਰਾਗ ਔਰ ਇੱਕ ਸੁਰਤਾ ਨੂੰ ਤੋੜਨ ਲੱਗੇ, ਉਸ ਮਿਠਾਸ ਅਤੇ ਅੰਮ੍ਰਿਤ ਪਿਆਲੇ ਨੂੰ ਅਦਰਾਂ ਥੀ ਪੱਕੇ ਕਰਨ ਲੱਗੇ। ਉਸ ਪਿਆਰੇ ਜੀਵਨ ਦੀ ਪਵਿੱਤਰ ਜਗ੍ਹਾ, ਉਸ ਮੁਤਬਰਕ ਯੋਗ ਦੀ ਮੁਦਰਾ, ਉਸ ਅਟਲ ਬਸਨ ਦੇ ਰੱਬੀ ਨੰਦਨ ਬੰਨ ਥੀ ਰੂਹ ਨੂੰ ਧੱਕਾ ਦੇਣ ਲੱਗੇ। ਭਾਉ ਜਦੋਂ ਮਨੁੱਖਾਂ ਵਿੱਚੋਂ ਪਿਆਰ ਝਲਕਾਂ ਨਾ ਮਾਰੇ, ਫਿਰ ਤਦ ਕੁਦਰਤ ਦੇ ਧੁੱਪ, ਛਾਂ, ਨਦੀਆਂ, ਚਸ਼ਮੇ, ਪਰਬਤ ਅਤੇ ਸੰਵਰੀ ਸਾਂਵਰੀ ਕੁਦਰਤ ਦੀ ਛੱਬੀ ਨਾਲ ਰੂਹ ਖੇਡਣ ਲੱਗ ਜਾਏ। ਉਸ ਦੇ ਰੂਹ ਨਾਲ ਜੱਫੀ ਮਾਰ, ਅਰੋਗ ਹੋ, ਮੁੜ ਮਨੁੱਖ ਵੱਲ ਆਵੇ। ਭਾਉ ਪਿਆਰ ਜੇ ਇਨਸਾਨਾਂ ਵੱਲੋਂ ਨਾ ਮਿਲੇ, ਫਿਰ ਕੁਦਰਤ 'ਚੋਂ ਲੈ ਕੇ ਫਿਰ ਇਨਸਾਨਾਂ ਵੱਲ ਮੁੜ ਆਵੇ। ਹਾਂਜੀ, ਉਸ ਦੇ ਰੂਹ ਨਾਲ ਜੱਫੀ ਮਾਰ, ਅਰੋਗ ਹੋ, ਮੁੜ ਮਨੁੱਖ ਵੱਲ ਆਵੇ। ਅਤੇ ਜਦ ਪਿਆਰ ਦੇ ਉਤਾਰ ਦੇ ਸਮੇਂ ਬੰਨ ਅਤੇ ਬੇਲੇ ਖਾਣ ਨੂੰ ਦੌੜਨ, ਉਸ ਵੇਲੇ ਰੱਬ ਦੇ ਬਣਾਏ ਸੋਹਣੇ ਮਨੁੱਖੀ ਮੂੰਹ ਦਾ ਦਰਸ਼ਨ ਕਰਕੇ, ਇਹਨਾਂ ਦੇ ਨੈਨੀ ਕਪੋਲਾਂ ਦੇ ਸੋਹਣਿਆਂ ਰੰਗਾਂ ਥੀ ਆਪਣੀ ਰੂਹ ਨੂੰ ਰੱਬ ਨਾਲ ਭਰੇ। ਰੱਬ ਤਾਂ ਸਾਨੂੰ ਹੁਣ ਪਤਾ ਲੱਗਾ ਇੱਕ ਖੁਸ਼ਬੂ ਹੈ, ਇੱਕ ਅਚਰਜ ਹੈ, ਪਿਆਰੀ ਜਿਹੀ ਸਰਵ ਵਿਆਪਕ ਜਿਹੀ ਵਸਤੂ ਹੈ, ਜਿਹੜੀ ਪਿਆਰ ਵਾਲੇ ਦਿਲਾਂ ਵਿੱਚ ਆਉਣ ਵਸਦੀ ਹੈ। ਸਿਮਰਨ ਰੂਪ ਵਸਤੂ ਹੈ, ਜਿਹੜੀ ਸੁਹਣਪ ਹੈ, ਭਗਤਾਂ ਦੇ ਦਿਲ ਨੂੰ ਖਿੱਚ ਲੈਂਦੀ ਹੈ। ਹਾਂਜੀ, ਰੱਬ ਤਾਂ ਸਾਨੂੰ ਹੁਣ ਪਤਾ ਲੱਗਾ ਇੱਕ ਖੁਸ਼ਬੂ ਹੈ, ਇੱਕ ਅਚਰਜ ਹੈ, ਪਿਆਰੀ ਜਿਹੀ ਸਰਵ ਵਿਆਪਕ ਜਿਹੀ ਵਸਤੂ ਹੈ, ਜਿਹੜੀ ਪਿਆਰ ਵਾਲੇ ਦਿਲਾਂ ਵਿੱਚ ਆਉਣ ਵਸਦੀ ਹੈ। ਸਿਮਰਨ ਰੂਪ ਵਸਤੂ ਹੈ, ਜਿਹੜੀ ਸੁਹਣਪ ਹੈ ਅਤੇ ਭਗਤਾਂ ਦੇ ਦਿਲ ਨੂੰ ਖਿੱਚ ਲੈਂਦੀ ਹੈ। ਇਵੇਂ ਹੀ ਹਰ ਕੇ ਸੰਤ, ਹਾਂਜੀ ਪੂਰਨ ਪ੍ਰੇਮ ਰੂਪ ਰੱਬ ਦੇ ਭਗਤ ਉਸ ਰੱਬੀ ਸਿਮਰਨ ਸੁਹਣਪ ਦੇ ਜਲਵਿਆਂ ਮਗਰ ਉਨਮਤ ਦੌੜਦੇ ਹਨ ਅਤੇ ਆਪਣੇ ਰੱਬ ਨੂੰ ਸੋਹਣੇ ਮਨੁੱਖਾਂ ਦੇ ਨੈਣਾਂ, ਕਪੋਲਾਂ, ਭਰਵੱਟਿਆਂ, ਮੱਥਿਆਂ, ਕੇਸਾਂ, ਸਵਾਸਾਂ ਅਤੇ ਚਰਨਾਂ ਵਿੱਚ ਦ੍ਰਿਸ਼ਟਾਪਦ ਦਾ ਚਲਕਾਰਾ ਲੈਣ ਲਈ ਲੱਭਦੇ ਫਿਰਦੇ ਹਨ। ਰੱਬ ਦੀ ਸੁਗੰਧੀ ਨੂੰ ਜਫੀਆਂ ਮਾਰ ਕੇ ਫਿਰਦੇ ਹਨ। ਭਗਤ ਨਾਮਦੇਵ ਦਾ ਕੁੱਤੇ ਪਿੱਛੇ ਦੌੜਨਾ, ਹੇ ਨਾਥ ਰੁੱਖੀ ਨਾ ਖਾਈਓ, ਆਪਣਾ ਬਾਟਾ ਲੇਤੇ ਜਾਈਓ, ਕਹਿੰਦਾ ਵਿਆਕਲ ਹੋ ਕੇ ਉਹਦੀ ਡੱਲੀ ਹੱਥ ਵਿੱਚ ਲਈ ਦੌੜੇ ਜਾਣਾ, ਇੱਕ ਰੂਹ ਦੀ ਉਸ ਆਹਲਾ ਖਿੱਚ ਦੀ ਕਿਰਨ ਹੈ, ਜਿਹੜੀ ਸਿਵਾਏ ਰੱਬੀ ਸੁਹਣਪ ਸਿਮਰਨ ਸੁਹਣਪ ਦੇ ਆਸ਼ਕਾਂ ਦੀ ਛੁੱਟ ਹੋਰ ਕੋਈ ਸਮਝ ਨਹੀਂ ਸਕਦਾ। ਨਾਮਦੇਵ ਰੋਜ਼ ਕੁੱਤਿਆਂ ਪਿੱਛੇ ਇਉਂ ਕਿਉਂ ਨਾ ਦੌੜਿਆ? ਉਹ ਕੁੱਤਾ ਉਸ ਵੇਲੇ ਕਿਸੇ ਪਿਆਰੇ ਦਾ ਸੁਨੇਹਾ ਲੈ ਆਇਆ ਸੀ ਅਤੇ ਬਸ ਉਸ ਵਿੱਚ ਕਿਸੇ ਪ੍ਰੀਤਮ ਦਾ ਪ੍ਰਤੀਬਿੰਬ ਦੇਖ ਨਾਮਦੇਵ ਬੇਵੱਸ ਹੋਇਆ ਸੀ। ਹੂ ਬਹੂ ਇਸੀ ਤਰ੍ਹਾਂ ਕੁਦਰਤ ਦੇ ਸਭ ਪਦਾਰਥ ਬਿਨਾਂ ਪ੍ਰੀਤਮ ਜੀ ਦੇ ਸਭ ਨਿਸ਼ਫਲ ਹਨ। ਬਿਨਾਂ ਪਿਆਰ ਦੇ, ਬਿਨਾਂ ਦਿਵੇ ਆਤਮਕ ਜੀਵਨ ਦੇ ਕੂੜੇ ਕਰਕਟ ਦੇ ਢੇਰ ਹਨ। ਸਾਡੇ ਸਤਿਗੁਰਾਂ ਨੇ ਇਸ ਨੂੰ ਕੁਦਰਤ ਰੂਪੀ ਸਾਰੀ ਚੜੀ ਜੰਝ ਕਰਕੇ ਦੱਸਿਆ ਹੈ। ਜੰਝ ਤਦੇ ਹੀ ਸੋਹਣਾ ਹੁੰਦਾ ਹੈ ਜੇ ਲਾੜਾ ਵਿੱਚ ਹੋਵੇ। ਸਾਡੇ ਸਤਿਗੁਰਾਂ ਨੇ ਲਾੜੇ ਦੀ ਮਹਿਮਾ ਕੀਤੀ ਹੈ। ਵਾਹਿਗੁਰੂ ਬਿਨਾਂ ਸਭ ਜਗ ਧੂੰਆਂ ਅਤੇ ਸਵਾਹ ਹੈ। ਵਾਹਿਗੁਰੂ ਨਾਲ ਪਿਆਰ ਕਰਨ ਕਰਕੇ ਹੀ ਸਭ ਜਗਤ ਪਿਆਰਾ ਪਿਆਰਾ ਦਿਸਦਾ ਹੈ। ਵਾਹਿਗੁਰੂ ਬਿਨਾਂ ਸਭ ਜਗ ਧੂੰਆਂ ਅਤੇ ਸਵਾਹ ਹੈ। ਵਾਹਿਗੁਰੂ ਨਾਲ ਪਿਆਰ ਕਰਨ ਕਰਕੇ ਹੀ ਸਭ ਜਗਤ ਪਿਆਰਾ ਪਿਆਰਾ ਦਿਸਦਾ ਹੈ। ਇਸ ਲਈ ਸਤਿਗੁਰਾਂ ਨੇ ਕੁਦਰਤ ਨੂੰ ਤਾਂ ਗੁਰਮੁਖ ਰੂਪ ਵਿੱਚ ਤੱਕਿਆ ਹੈ ਅਤੇ ਗੁਰਮੁਖ ਲਿਵ ਨਾਲ ਉਹ ਪਿਆਰ ਸਾਡੇ ਅੰਦਰ ਪੈਦਾ ਹੁੰਦਾ ਹੈ ਜਿਸ ਕਰਕੇ ਕੁਦਰਤ ਅਤੇ ਮਨੁੱਖ ਸਾਨੂੰ ਸੋਹਣੇ ਸੋਹਣੇ ਦਿਸਦੇ ਹਨ। ਉਹ ਪਿਆਰ ਥੀ ਹਾਲੇ ਵਾਕਫ ਨਹੀਂ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਗੋਬਿੰਦ ਸਿੰਘ ਜੀ ਦੇ ਅਨੰਤ ਪ੍ਰਕਾਸ਼ ਦੇ ਇਲਾਹੀ ਰਾਗ ਦੀ ਅਥਾਹ ਡੂੰਘਾਈ ਅਤੇ ਅਸਗਾਹ ਅਨੰਤ ਅਰਥ ਭਰੀ ਬਾਣੀ ਨਾਲ ਉਨਮਤ ਕਰ ਦੇਣ ਵਾਲਾ ਪਿਆਰ ਨਹੀਂ। ਹਾਂਜੀ, ਕੁਦਰਤ ਦਾ ਪਿਆਰ ਅਤੇ ਮਨੁੱਖ ਦਾ ਪਿਆਰ ਅਤੇ ਉੱਚੇ ਸ਼ਿਖਰ ਦਾ ਪਿਆਰ ਸਤਿਗੁਰਾਂ ਨੇ ਗੁਰਮੁਖ ਨਾਮ ਰਸ ਵਿੱਚ ਲੈ ਇਸ ਸਰੀਰ ਵਿੱਚ ਹੁੰਦਿਆਂ ਪਰਲੋਕ ਗਗਨ ਦੀਆਂ ਉਡਾਰੀਆਂ ਲੈਣ ਲਈ ਮਨੁੱਖਾਂ ਨੂੰ ਤਿਆਰ ਕੀਤਾ ਹੈ ਅਤੇ ਕੁਦਰਤ ਅਰ ਮਨੁੱਖ ਦੇ ਸੁਹਣਪ ਜਿਸ ਨੰਦਨ ਬੰਨ ਥੀ ਦਰਿਆ ਵਾਂਗੂ ਨਿਕਲ ਕੇ ਮਾਤ ਲੋਕ ਵਿੱਚ ਵਗਦਾ ਹੈ, ਉਸੀ ਅਸਚਰਤਾ ਵਿੱਚ ਚਿੱਤ ਨੂੰ ਲੀਨ ਕਰਕੇ ਮਨੁੱਖਾਂ ਨੂੰ ਸੰਦੇਹੀ ਦੇਵਤਾ ਬਣਾਇਆ ਹੈ ਅਤੇ ਅਰਸ਼ਾਂ ਰੂਹ ਨੂੰ ਸਭ ਕੈਦਾਂ ਥੀ ਕੱਢ ਕੇ ਅਰਸ਼ੀ ਆਜ਼ਾਦੀ ਦੇ ਰਸ ਵਿੱਚ ਸਭ ਦਿਵੇ ਲੋਕਾਂ ਦਾ ਸਾਖ ਬਣਾਇਆ ਹੈ। ਗੁਰਮੁਖ ਥੀ ਵੱਧ ਕੇ ਕੁਦਰਤ ਅਤੇ ਮਨੁੱਖ ਵਿੱਚ ਹੋਰ ਕੋਈ ਸੋਹਣੀ ਵਸਤੂ ਨਹੀਂ ਅਤੇ ਗੁਰਮੁਖ ਵਾਹਿਗੁਰੂ ਪਿਆਰ ਦਾ ਦਾਤਾ ਹੈ। ਨਾਮ ਦਾਨ ਅਤੇ ਨਾਮ ਰਸ ਦਾ ਦਾਤਾ ਹੈ। ਸਾਡੇ ਸਤਿਗੁਰਾਂ ਦੀ ਬਾਣੀ ਵਾਹਿਗੁਰੂ ਅਤੇ ਗੁਰਮੁਖ ਦੀ ਅਪਾਰ ਮਹਿਮਾ ਕਰਦੀ ਹੋਈ ਕੁੱਲ ਸੰਸਾਰ ਦੇ ਹਰ ਤਰ੍ਹਾਂ ਦੇ ਆਰਟਿਸਟਿਕ ਸਾਹਿਤ ਪੁਸਤਕਾਂ ਦਾ ਅਥਵਾ ਤਸਵੀਰਾਂ ਦਾ ਅਥਵਾ ਪੱਥਰਾਂ ਵਿੱਚ ਬਣਾਈਆਂ ਮੂਰਤਾਂ ਦਾ ਅਥਵਾ ਸੂਈ ਧਾਗੇ ਨਾਲ ਅੰਕਿਤ ਚਿੱਤਰਾਂ ਦਾ ਅਥਵਾ ਕਵਿਤਾ ਦਾ ਅਥਵਾ ਭਗਤੀ ਸਾਹਿਤ ਦਾ ਸਭ ਥੀ ਉੱਚਾ ਗਗਨ ਹੈ। ਸਭ ਆਪਣੇ ਸਿਰ ਉੱਚੇ ਕਰ ਅਤੇ ਨੈਣ ਉਤਾਹਾਂ ਨੂੰ ਕਰਕੇ ਦੇਖਣ, ਤਦ ਇਹ ਗਗਨ ਦਿਖਾਈ ਦੇਵੇ। ਜਿਹਨੂੰ ਇਹ ਗਗਨ ਦਿਖਾਈ ਦੇਵੇ ਉਹ ਵੱਤ ਮੁੜ ਨੈਣ ਨੀਵੇਂ ਨਾ ਕਰ ਸੀ, ਉਹ ਇਸ ਗੁਰਬਾਣੀ ਗਗਨ ਵਿੱਚ ਉੱਡਣ ਵਾਲਾ ਭੌਰਾ ਹੋ ਜਾ ਸੀ। ਉਹ ਇਠਾਹਾਂ ਨਹੀਂ ਆਉਣ ਲੱਗਾ, ਉਹਨੂੰ ਸਭ ਸਾਹਿਤ ਗੁਰੂ ਗ੍ਰੰਥ ਸਾਹਿਬ ਦੇ ਸਾਹਿਤ ਥੀ ਛੋਟੇ ਦਿਸਣਗੇ। ਜੋ ਇਸ ਗੁਰਬਾਣੀ ਦੇ ਅੰਮ੍ਰਿਤ ਨੂੰ ਇੱਕ ਵਾਰੀ ਪਾਨ ਕਰ ਲੈ ਸੀ, ਉਸਨੂੰ ਹੋਰ ਕੋਈ ਨਸ਼ਾ ਕਾਫੀ ਸਰੂਰ ਦੇ ਹੀ ਨਹੀਂ ਸਕੇਗਾ। ਹਾਂਜੀ, ਜੋ ਇਸ ਗੁਰਬਾਣੀ ਦੇ ਅੰਮ੍ਰਿਤ ਨੂੰ ਇੱਕ ਵਾਰੀ ਪਾਨ ਕਰ ਲੈ ਸੀ, ਉਸਨੂੰ ਹੋਰ ਕੋਈ ਨਸ਼ਾ ਕਾਫੀ ਸਰੂਰ ਦੇ ਹੀ ਨਹੀਂ ਸਕੇਗਾ। ਮਾਤ ਲੋਕ ਵਿੱਚ ਇੱਕ ਪ੍ਰਕਾਸ਼ ਦੇ ਸਮੁੰਦਰ ਵਾਂਗ ਸਰਬ ਹਿਤਕਾਰੀ ਸ੍ਰਿਸ਼ਟੀ ਕੀਤੀ ਹੈ। ਇਹ ਮਨੁੱਖ ਦੇ ਰੂਹ ਨੂੰ ਭਰਦੀ ਹੈ, ਪਿਆਰ ਨਾਲ, ਆਦਤ ਨਾਲ, ਦਿਵੇ ਭਾਵਾਂ ਨਾਲ ਭਰਦੀ ਹੈ, ਰਿਝਾਉਂਦੀ ਹੈ ਅਤੇ ਰੂਹ ਦੀ ਪਾਲਣਾ ਕਰਦੀ ਹੈ। ਇਸ ਦੇ ਵਿੱਚ ਵਿਚਰਦੀਆਂ ਰੂਹ ਆਪਣੇ ਆਤਮਕ ਮੰਡਲ ਵਿੱਚੋਂ ਰਸ ਖਿੱਚਦਾ ਹੈ ਅਤੇ ਉਹ ਅਰਸ਼ੀ ਦਿਵੇ ਜਲ ਦੇ ਪ੍ਰਕਾਸ਼ ਨੂੰ ਲੈਂਦਾ ਬਿਰਖਵਤ ਵੱਧਦਾ ਹੈ। ਹਾਂਜੀ, ਇਹ ਮੱਧਮ ਜਿਹਾ ਰਸ, ਇਹ ਨੈਣ ਲਾਲੀ, ਇਹ ਸੰਤਾਂ ਨਾਲ ਪਿਆਰ, ਇਹ ਦਿਵੇ ਭਾਵ, ਇਹ ਨਿਮਰਤਾ, ਇਹ ਨਿਰੋਲਤਾ, ਇਹ ਨਿਹ ਕਲੰਕਤਾ, ਇਹ ਪਵਿੱਤਰਤਾ, ਇਹ ਬੇਗੁਨਾਹੀ, ਇਹ ਅਡੋਲਤਾ ਅਤੇ ਇਹ ਭਰਿਆ ਕੱਟ, ਇਹ ਗੰਭੀਰ ਪ੍ਰੀਤ ਪੀੜਾ, ਇਹ ਗੰਭੀਰ ਅਤੁੱਟ ਅਖੁੱਟ ਪ੍ਰੀਤ ਸੁੱਖ, ਇਹ ਅਰਸ਼ੀਆਂ ਦੀਆਂ ਦਾਤਾਂ ਹਨ। ਅਤੇ ਦੇਖੋ ਨਾ, ਗੁਰੂ ਗ੍ਰੰਥ ਸਾਹਿਬ ਦੇ ਅਰਦਲ ਵਿੱਚ ਕਿੰਨੇ ਅਰਸ਼ੀ ਦੇਵੀ ਅਤੇ ਦੇਵਤੇ ਖੜ੍ਹੇ ਹਨ। ਗੁਰਬਾਣੀ ਦੇ ਨਾਲ ਨਾਲ ਅਦਬ ਸਾਹਿਤ ਜਾ ਰਹੇ ਹਨ। ਜਪ ਸਾਹਿਬ ਪੜ੍ਹਦਾ ਰੂਹ ਇੱਥੇ ਉੱਥੇ ਸਤਿਗੁਰਾਂ ਦੀ ਝੋਲੀ ਵਿੱਚ ਹੈ। ਗੁਰਬਾਣੀ ਦਾ ਪਾਠ, ਵਾਹਿਗੁਰੂ ਦਾ ਸਿਮਰਨ, ਨਿਰੀ ਸਾਹਿਤ ਦਾ ਸੋਹਣਪ, ਨਿਰੇ ਅੱਖਰਾਂ ਦੀ ਚਿੱਤਰਤਾਈ ਅਤੇ ਨਿਰੇ ਕਵੀ ਜੋਸ਼ ਦਾ ਖਰਚ ਕਰਨ ਵਾਲਾ ਜੀਵਨ ਨਹੀਂ। ਇਹ ਤਾਂ ਆਤਮਕ ਧਨ ਦੇਣ ਵਾਲੀ, ਬਲ ਦੇਣ ਵਾਲੀ, ਪਾਲਣ ਵਾਲੀ, ਇਸ ਲੋਕ ਅਤੇ ਉਸ ਲੋਕ ਰੱਛਾ ਕਰਨ ਵਾਲੀ ਬਾਣੀ ਹੈ। ਅਤੇ ਸਤਿਗੁਰਾਂ ਦੀ ਬਾਣੀ ਵਿੱਚ ਕੁਦਰਤ ਅਤੇ ਮਨੁੱਖ ਦੋਹਾਂ ਦਾ ਸਤਸੰਗ ਉਸੇ ਕਿਮਿਆਈ ਹਿੱਸੇ ਨਾਲ ਮਿਲਿਆ ਹੋਇਆ ਹੈ, ਜਿਸ ਕਰਕੇ ਰੂਹ ਦੇ ਆਤਮਕ ਜੀਵਨ ਦਾ ਇਸ ਕਲਯੁੱਗ ਦੇ ਸਮੇਂ ਵਿੱਚ ਵਾਧਾ ਹੋ ਸਕੇ। ਕੁਦਰਤ ਸਾਰੀ ਵਿੱਚ ਸਤਿਗੁਰਾਂ ਨੇ ਗੁਰਮੁਖ ਰੂਪ ਨੂੰ ਸਥਾਪਨ ਕੀਤਾ ਹੈ ਅਤੇ ਉਸ ਦੀ ਪੂਜਾ ਹੈ। ਉਸ ਦੀ ਪੂਜਾ ਵਿੱਚ ਹੀ ਕੁਦਰਤ ਦੀ ਪੂਜਾ ਅੰਤਰਗਤ ਹੈ। ਕੁਦਰਤ ਸਾਰੀ ਵਿੱਚ ਸਤਿਗੁਰਾਂ ਨੇ ਵਾਹਿਗੁਰੂ ਦੀ ਹਜ਼ੂਰੀ ਸਥਾਪਨ ਕੀਤੀ ਹੈ ਅਤੇ ਵਾਹਿਗੁਰੂ ਦੇ ਪਿਆਰ ਅਤੇ ਪੂਜਾ ਵਿੱਚ ਮਨੁੱਖ ਅਤੇ ਕੁਦਰਤ ਦੋਹਾਂ ਦਾ ਪਿਆਰ ਅਤੇ ਪੂਜਾ ਅੰਤਰਗਤ ਰੱਖੀ ਹੈ। ਸਤਿਗੁਰ ਦੀ ਬਾਣੀ ਵਿੱਚ ਵਾਹਿਗੁਰੂ ਅਤੇ ਗੁਰਮੁਖ ਦੇ ਚਿੱਤਰ ਕੁਦਰਤ ਵਿੱਚ ਖਿੱਚੇ ਹਨ। ਸਭ ਕੁਦਰਤ ਵਾਹਿਗੁਰੂ ਅਤੇ ਗੁਰਮੁਖ ਦੇ ਕੁਦਰਤ ਵਾਹਿਗੁਰੂ ਦਾ ਮੰਦਰ ਬਣਾਇਆ ਹੈ। ਸਭ ਕੁਦਰਤ ਵਾਹਿਗੁਰੂ ਅਤੇ ਗੁਰਮੁਖ ਦੇ ਕੁਦਰਤ ਵਾਹਿਗੁਰੂ ਦਾ ਮੰਦਰ ਬਣਾਇਆ ਹੈ ਅਤੇ ਗੁਰਮੁਖ ਪੂਜਾ ਬਿਨਾਂ ਮਨੁੱਖ ਅਤੇ ਕੁਦਰਤ ਪੂਜਾ ਨਿਸ਼ਫਲ ਮੰਨੀ ਹੈ। ਹਾਂਜੀ, ਅਤੇ ਗੁਰਮੁਖ ਪੂਜਾ ਬਿਨਾਂ ਮਨੁੱਖ ਅਤੇ ਕੁਦਰਤ ਪੂਜਾ ਨਿਸ਼ਫਲ ਮੰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।